ਮਮ ਪਿਤ ਭਰਾਤਾ ਸਿਤ ਕੋ ਲੀਨੇ ਗਯੋ ਰਸਾਤਲ ਗਰਭਤ ਪੀਨੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀਨ ਵਾਜ ਅੰਤਰਜਾਮੀ ਭਗਤ ਵਤਸਲ, ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅਤੇ ਦੂਰ ਦੁਰਾਡੇ ਦੇਸ਼ਾਂ ਵਿਦੇਸ਼ਾਂ ਵਿੱਚ ਇੰਟਰਨੈੱਟ ਦੇ ਰਾਹੀਂ ਰੇਡੀਓ ਹਮ ਸਫ਼ਰ ਗੀਤ ਸੰਗੀਤ ਰੇਡੀਓ ਜਸ ਪੰਜਾਬੀ ਨਿਊਯਾਰਕ ਤੋਂ ਕਥਾ ਸਰਵਣ ਕਰ ਰਹੇ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਆਪ ਪਰਮੇਸ਼ਰ ਹਨ। ਪਰਮੇਸ਼ਰ ਨੇ ਹੀ ਨਿਰੰਕਾਰ ਨੇ ਰੂਪ ਧਾਰਨ ਕੀਤਾ ਹੈ ਅਤੇ ਨਿਰੰਕਾਰ ਜੀ ਜਿੱਥੇ ਵੀ ਕੋਈ ਨਿਰੰਕਾਰ ਦਾ ਭਗਤ ਬੈਠਾ ਹੈ ਆਪਣੇ ਭਗਤਾਂ ਨੂੰ ਦਰਸ਼ਨ ਦਿੰਦੇ ਹਨ। ਜਿੱਥੇ ਕਿਤੇ ਸਿੱਧਾਂ ਵਿੱਚ ਕੋਈ ਕਮੀਆਂ ਆਈਆਂ ਉਹਨਾਂ ਕਮੀਆਂ ਨੂੰ ਦੂਰ ਕੀਤਾ ਹੈ, ਕਿਉਂਕਿ ਇੱਕ ਮਨੁੱਖ ਕਮਾਈ ਕਰਕੇ ਉੱਚੀ ਅਵਸਥਾ ਤੱਕ ਜਾਂਦਾ ਫਿਰ ਵੀ ਉਹਦੇ ਵਿੱਚ ਕੁਛ ਨਾ ਕੁਛ ਖਾਮੀ ਰਹਿ ਜਾਂਦੀ, ਪਰ ਗੁਰੂ ਨਾਨਕ ਦੇਵ ਜੀ ਆਪ ਪਰਮੇਸ਼ਰ ਹੋਣ ਕਰਕੇ ਆਪਣੇ ਬੱਚਿਆਂ ਦੀ ਆਪਣੇ ਭਗਤਾਂ ਦੀ ਆਪ ਪਾਲਣਾ ਕਰਦੇ ਨੇ ਅਤੇ ਉਹਨਾਂ ਦੀਆਂ ਖਾਮੀਆਂ ਜਿਹੜੀਆਂ ਨੇ ਉਹਨੂੰ ਦੂਰ ਕਰਦੇ ਨੇ। ਸੋ ਇਸ ਤਰ੍ਹਾਂ ਮਹਾਰਾਜ ਨੇ ਕਾਕ ਪਸੁੰਡ ਨੂੰ ਬਹੁਤ ਬਖਸ਼ਿਸ਼ ਕੀਤੀ ਹੈ, ਦੱਤਾਤਰੇ ਜੀ ਉੱਤੇ ਕਿਰਪਾ ਕੀਤੀ ਹੈ, ਪ੍ਰਹਿਲਾਦ ਜੀ ਦੇ ਕੋਲ ਗਏ ਨੇ, ਭਾਈ ਬਾਲਾ ਜੀ ਨੇ ਪ੍ਰਹਿਲਾਦ ਜੀ ਨੂੰ ਬੇਨਤੀ ਕੀਤੀ ਕਿ ਆਪ ਤਿੰਨਾਂ ਲੋਕਾਂ ਦੇ ਵਿੱਚ ਬਹੁਤ ਮਸ਼ਹੂਰ ਹੋ, ਤੁਹਾਡਾ ਜਸ ਹੈ, ਭਗਤੀ ਹੈ, ਪਰ ਇਹ ਦੱਸੋ ਇਹ ਸ਼ੁਰੂ ਤੋਂ ਲੈ ਕੇ ਕੀ ਕਾਰਨ ਬਣਿਆ ਸੀ। ਉਸ ਵਕਤ ਕੱਲ੍ਹ ਪ੍ਰਹਿਲਾਦ ਜੀ ਬੋਲਿਓ ਤਬ ਪ੍ਰਹਿਲਾਦ ਸੁਜਾਨਾ ਪੂਰਬ ਏਕ ਸਮੇਂ ਜਗ ਨਾਹ। ਪੂਰਬ ਪਹਿਲਾਂ ਦੀ ਗੱਲ ਹੈ, ਕਹਿੰਦੇ ਜਗਤ ਦੇ ਸਵਾਮੀ ਮਾਲਕ ਭਾਰਤ ਭੇ ਅਵਤਾਰ ਬਰਾਹ, ਜਦੋਂ ਬਰਾਹ ਅਵਤਾਰ ਧਾਰਿਆ ਸੀ, ਮਮ ਪਿਤ ਭਰਾਤਾ ਛਿਤ ਕੋ ਲੀਨੇ, ਮੇਰੇ ਪਿਤਾ ਦਾ ਜੋ ਭਰਾ ਸੀ ਉਹ ਛਿਤ ਹੁੰਦੀ ਪ੍ਰਿਥਵੀ ਧਰਤੀ ਇਹਨੂੰ ਲੈ ਕੇ ਚਾਚਾ ਮੇਰਾ ਗਏ ਰਸਾਤਲ ਗਰਭਤ ਪੀਨੇ। ਉਹ ਪਤਾਲ ਦੇ ਸੱਤਾਂ ਲੋਕਾਂ ਵਿੱਚੋਂ ਜੋ ਛੇਵਾਂ ਲੋਕ ਹੈ, ਅਤਲ ਬਿਤਲ ਸੁਤਲ ਰਸਾਤਲ ਮਹਾਤਲ ਅਤੇ ਪਤਾਲ। ਬੱਚਿਆਂ ਨੂੰ ਥੋੜ੍ਹਾ ਜਿਹਾ ਚੁੱਪ ਕਰਾ ਕੇ ਰੱਖੋ, ਰਿਕਾਰਡਿੰਗ ਵਿੱਚ ਬਹੁਤ ਵਿਘਨ ਪੈਂਦਾ। ਸੋ ਇਸ ਤਰੀਕੇ ਦੇ ਨਾਲ, ਕਿਉਂਕਿ ਕਥਾ ਕਰਨੀ ਸੌਖੀ ਨਹੀਂ ਹੁੰਦੀ, ਜਿੱਥੇ ਕਿ ਡੂੰਘਾਈ ਤੱਕ ਆਪਾਂ ਜਾਣਾ ਫਿਰ ਜਾ ਨਹੀਂ ਸਕਦੇ। ਸੋ ਇਹ ਸੱਤ ਪਤਾਲ ਆਪਾਂ ਕਹਿ ਦਿੰਦੇ ਹਾਂ, ਅਤੇ ਸੱਤ ਪਤਾਲਾਂ ਦੇ ਨਾਮ ਨੇ ਅਤਲ ਬਿਤਲ ਸੁਤਲ ਰਸਾਤਲ ਮਹਾਤਲ ਅਤੇ ਪਤਾਲ। ਇਸੇ ਪ੍ਰਕਾਰ ਭੂਰ ਭਵਰ ਮਹਿਰ ਜਨ ਤਪ ਸੱਤ, ਇਹ ਸੱਤ ਆਕਾਸ਼ ਨੇ, ਇਹ ਛੇ ਜਿਹੜੇ ਪਤਾਲ, ਛੇਵੇਂ ਪਤਾਲ ਵਿੱਚ ਥੱਲੇ ਤੱਕ ਧਰਤੀ ਨੂੰ ਖਿੱਚ ਕੇ ਲੈ ਜਾਣਾ, ਇਹ ਸਾਇੰਸੀ ਨਿਗਾਹ ਵਿੱਚ ਕੁਛ ਹੋਰ ਗੱਲਾਂ ਹੁੰਦੀਆਂ ਨੇ, ਭਗਤਾਂ ਦੀ ਨਿਗਾਹ ਵਿੱਚ ਹੋਰ ਗੱਲ ਹੁੰਦੀ ਹੈ। ਸਾਇੰਸ ਮੁਤਾਬਕ ਹੁਣ ਜਿਵੇਂ ਸੁਨਾਮੀ ਲਹਿਰ ਆਈ ਸੀ, ਬੜੀ ਖਤਰਨਾਕ ਚੀਜ਼ ਹੈ ਇਹ, ਸਾਇੰਸ ਕਹਿੰਦੀ ਕਿ ਧਰਤੀ ਦੇ ਥੱਲੇ ਹਿਲਜੁਲ ਹੁੰਦੀ ਹੈ, ਜਾਂ ਜਿਵੇਂ ਬਹੁਤ ਵੱਡੇ ਵੱਡੇ ਟੈਕਸਸ ਦੇ ਇਲਾਕੇ ਵਿੱਚ ਵਾਬ ਰੋਲੇ ਆਉਂਦੇ ਨੇ, ਛੱਤਾਂ ਹੀ ਉਡਾ ਕੇ ਲੈ ਜਾਂਦੇ ਨੇ, ਇਹ ਸਾਇੰਸ ਦੀ ਅਲੱਗ ਗੱਲ ਹੈ। ਸਾਇੰਸ ਕਹੇਗੀ ਕਿ ਇੱਥੇ ਹਵਾ ਦਾ ਦਬਾਅ ਵੱਧ ਗਿਆ ਸੀ, ਇੱਥੇ ਤਾਂ ਬਰਸਾਤ ਹੋ ਗਈ, ਇੱਥੇ ਹਵਾ ਇਕੱਠੀ ਹੋ ਗਈ, ਹਵਾ ਦਾ ਗੋਲਾ ਬਣ ਗਿਆ। ਪਰ ਜਦੋਂ ਅਸੀਂ ਅਧਿਆਤਮਕਤਾ ਵਿੱਚ ਜਾ ਕੇ ਦੇਖਦੇ ਹਾਂ, ਅਸਲ ਵਿੱਚ ਇਹ ਵੀ ਚੀਜ਼ਾਂ ਹੁੰਦੀਆਂ ਨੇ, ਔਰ ਇਹਨਾਂ ਦੀ ਵੀ ਡਿਊਟੀ ਲੱਗਦੀ ਆ, ਕਿੱਥੇ ਕਿਵੇਂ ਸਜ਼ਾ ਦੇਣੀ ਆ, ਧਰਤੀ ਨੂੰ ਥੱਲੇ ਖਿੱਚ ਕੇ ਲੈ ਜਾਣਾ, ਤੋਂ ਭਾਵ ਇਹਨਾਂ ਚੀਜ਼ਾਂ ਦੀ ਸ਼ਕਤੀ ਨਾਲ ਹੀ ਪਰਮੇਸ਼ੁਰ ਇਹਨਾਂ ਤੋਂ ਕਰਵਾ ਦਿੰਦਾ। ਰਹੁ ਵਿਚਾਰ, ਇਹ ਗੱਲ ਨੂੰ ਕੋਈ ਕੋਈ ਬੰਦਾ ਜਾਣਦਾ। ਦਸਵੇਂ ਪਾਤਸ਼ਾਹ ਨੇ ਤਾਂਹੀਓ ਲਿਖਿਆ ਕਿ ਰੋਗਨ ਤੇ ਅਰਸ਼ੋਗਨ ਤੇ ਜਲ ਜੋਗਨ ਤੇ, ਬਹੁ ਭਾਂਤ ਬਚਾਵ ਹੈ। ਜਿਹੜਾ ਜਲ ਜੋਗਨ ਹੈ, ਜਲ ਦੀਆਂ ਜੋਗਣੀਆਂ, ਇਹ ਜਲ ਵਿੱਚ ਹੀ ਰਹਿੰਦੀਆਂ ਨੇ। ਜਿਵੇਂ ਆਪਣੀ ਮਨੁੱਖਾਂ ਦੀ ਦੁਨੀਆ ਹੈ, ਇਸੇ ਤਰ੍ਹਾਂ ਪਾਣੀ ਦੀ ਦੁਨੀਆ ਵੀ ਹੈ, ਇੱਕ ਆਕਾਸ਼ ਦੀ ਦੁਨੀਆ ਵੀ ਹੈ, ਇੱਕ ਪਤਾਲ ਦੀ ਦੁਨੀਆ ਵੀ ਹੈ। ਗਾਵਨ ਤੁਨ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ, ਸਵਰਗਾਂ ਦੀਆਂ ਮੋਹਣੀਆਂ, ਮੱਛ ਹੁੰਦਾ ਵਿਚਕਾਰ, ਸਮੁੰਦਰ ਦੇ ਵਿਚਕਾਰ ਹੈ ਧਰਤੀ, ਉਹਦੇ ਤੋਂ ਲੈਣੀ ਧਰਤੀ, ਧਰਤੀ ਦੀਆਂ ਮੋਹਣੀਆਂ, ਅਤੇ ਫਿਰ ਹੁੰਦੀਆਂ ਪਤਾਲ ਦੀਆਂ ਮੋਹਣੀਆਂ। ਬਾਣੀ ਜਿਨ੍ਹਾਂ ਨੇ ਪੜ੍ਹੀ ਹੀ ਨਹੀਂ ਹੈ ਉਹਨਾਂ ਨੂੰ ਜ਼ਿਆਦਾ ਨਹੀਂ ਪਤਾ ਹੁੰਦਾ, ਡਾਂਡਰਵਲੀ ਵਾਲੇ ਜ਼ਿਆਦਾ ਲੋਕ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਬਾਣੀ ਅੰਦਰ ਲਿਖਿਆ ਕੀ ਹੈ। ਤਾਂ ਇਸ ਪ੍ਰਕਾਰ ਦੇ ਨਾਲ ਇਹ ਸਾਰੇ ਪ੍ਰਕਾਰ ਦੇ ਚੀਜ਼ਾਂ ਹੁੰਦੀਆਂ ਨੇ। ਮਨ ਮੰਨਣ ਵਿੱਚ ਗੱਲ ਹੀ ਨਹੀਂ ਆਉਂਦੀ ਕਿ ਅੱਗ ਦੇ ਵਿੱਚ ਵੀ ਚੀਜ਼ਾਂ ਦਾ ਵਾਸਾ ਹੁੰਦਾ। ਅੱਗ ਦਾ ਪਾਣੀ ਦਾ ਅਸਰ ਸਰੀਰ 'ਤੇ ਹੈ, ਆਤਮਾ 'ਤੇ ਨਹੀਂ ਹੁੰਦਾ। ਜਿਹੜੀਆਂ ਕਈ ਐਸੀਆਂ ਆਤਮਾਵਾਂ ਅੱਗ ਵਿੱਚ ਵਾਸਾ ਕਰਦੀਆਂ ਨੇ, ਕਈ ਆਤਮਾਵਾਂ ਆਕਾਸ਼ ਵਿੱਚ ਵਾਸਾ ਕਰਦੀਆਂ ਨੇ, ਕਈ ਸੱਤਾਂ ਆਕਾਸ਼ਾਂ ਵਿੱਚ ਉੱਪਰ ਤੱਕ ਵਾਸਾ ਕਰਦੀਆਂ ਨੇ, ਕਈ ਥੱਲੇ ਤੱਕ ਪਤਾਲ ਵਿੱਚ, ਕਈ ਸਮੁੰਦਰ ਵਿੱਚ। 42 ਲੱਖ ਜੌਨ ਧਰਤੀ 'ਤੇ ਹੈ, 42 ਲੱਖ ਜੌਨ ਹੀ ਪਾਣੀ ਵਿੱਚ, 84 ਇਸ ਤਰ੍ਹਾਂ ਬਣਦੀ ਹੈ। ਅਤੇ ਇਸ ਤਰ੍ਹਾਂ ਇਹ 42 ਲੱਖ ਜੂਨ ਪਾਣੀ ਅੰਦਰ ਕਰਮ ਕਰਦੀ ਹੈ ਆਪਣਾ। ਸਾਇੰਸ ਹੌਲੀ ਹੌਲੀ ਇਸ ਖੋਜ ਨੂੰ ਕਰੇਗੀ। ਅੰਡਜ ਜੇਰਜ ਸੇਤ ਜੁੱਤ ਭੁਜ, 21-21 ਲੱਖ ਦੀਆਂ 4 ਖਾਣੀਆਂ ਨੇ, 21 ਚੌਕ 84 ਹੋ ਜਾਂਦਾ। ਇਸ ਤਰ੍ਹਾਂ ਕੋਈ ਅੰਡਿਆਂ ਤੋਂ ਪੈਦਾ ਹੋਣ ਵਾਲੇ, ਜੇਰਜ ਜੇਰ ਤੋਂ ਪੈਦਾ ਹੋਣ ਵਾਲੇ, ਮੁੜਕੇ ਤੋਂ ਪੈਦਾ ਹੋਣ ਵਾਲੇ, ਉਤਪਜ ਤੋਂ ਪੈਦਾ ਹੋਣ ਵਾਲੇ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਸੋ ਉਹਨਾਂ ਸਮਿਆਂ ਵਿੱਚ ਸ਼ਕਤੀ ਬਹੁਤ ਸੀ। ਜੇ ਆਪਾਂ ਦੇਖੀਏ ਕਿ ਹਰਨਾਕਸ਼ ਵਿੱਚ ਕਿੰਨੀ ਸ਼ਕਤੀ ਸੀ, ਆਮ ਬੰਦੇ ਦੇ ਕਾਬੂ ਨਹੀਂ ਸੀ ਆਇਆ। ਇਹਨਾਂ ਨੇ ਕਮਾਈ ਕਰਕੇ ਹੀ ਤਾਕਤ ਲਈ ਹੋਈ ਸੀ। ਇਸੇ ਪ੍ਰਕਾਰ ਹਰਨਾਕਸ਼ ਨੇ ਜੇ ਸ਼ਕਤੀ ਲਈ ਸੀ ਤਾਂ ਉਹਦੇ ਭਰਾ ਵਿੱਚ ਵੀ ਬਹੁਤ ਤਾਕਤ ਸੀ। ਉਹ ਜ਼ਮੀਨ ਨੂੰ ਹੀ ਥੱਲੇ ਹੀ ਲੈ ਗਿਆ ਸੀ ਖਿੱਚ ਕੇ, ਭਾਵ ਇੱਕਦਮ ਪਾਣੀ ਅੰਦਰ ਚਲੇ ਜਾਣਾ। ਜਿਵੇਂ ਦੱਸਿਆ ਹੋਇਆ ਕਿ ਇਹ ਇਲਾਕਾ ਜਿਹਦਾ ਜਿੱਥੇ ਆਪਾਂ ਬੈਠੇ ਹਾਂ, ਇਹ ਸਾਰਾ ਇਲਾਕਾ ਸਾਇੰਸਦਾਨ ਕਹਿੰਦੇ ਇੱਕ ਦਿਨ ਸਮੁੰਦਰ 'ਚ ਚਲੇ ਜਾਣਾ, ਜਿੰਨਾ ਬੇ ਏਰੀਆ। ਸਾਰੇ ਲੋਕ ਇੱਥੇ ਦੱਸਦੇ ਨੇ ਬਈ ਹੇਵੜ ਤੋਂ ਅੱਗੇ ਇੱਕ ਬੜੀ ਦਰਾੜ ਆਈ ਹੋਈ ਧਰਤੀ ਵਿੱਚ, ਉਹ ਬਹੁਤ ਛੇਤੀ ਕੁਝ ਸਾਲਾਂ ਵਿੱਚ ਹੀ ਸਾਰਾ ਇਲਾਕਾ ਸਮੁੰਦਰ 'ਚ ਮਿਲ ਜਾਣਾ, ਇੱਕ ਵਾਰੀ ਇੱਕੋ ਦਮ ਹੀ ਡਿੱਗਣਾ ਵਿੱਚ ਨੂੰ। ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਇਹ ਬਹੁਤ ਸਾਰੀਆਂ ਚੀਜ਼ਾਂ ਸਾਇੰਸ ਮੁਤਾਬਕ ਵੀ ਨੇ ਅਤੇ ਭਗਤੀ ਦੇ ਤੌਰ 'ਤੇ ਅਧਿਆਤਮਕਤਾ ਵਿੱਚ ਵੀ ਆਈਆਂ ਹੋਈਆਂ। ਅਸੀਂ ਵੀ ਇੱਥੇ ਆ ਕੇ ਇਸੀਆਂ ਚੀਜ਼ਾਂ ਸੁਣੀਆਂ ਨੇ, ਸਾਇੰਸਦਾਨ ਕਹਿੰਦੇ ਵੀ ਨੇ, ਔਰ ਖੁਦ ਸਰਦਾਰ ਜੇਪੀ ਸਿੰਘ ਜੀ ਵੀ ਇਸੇ ਚੀਜ਼ ਦੇ ਸਾਇੰਸਦਾਨ ਨੇ। ਉਹਨਾਂ ਨੂੰ ਵੀ ਪਤਾ ਕਿ ਸਾਇੰਸ ਵਿੱਚ ਇਹ ਚੀਜ਼ਾਂ ਦੀ ਮਹੱਤਤਾ ਕੀ ਹੈ, ਸੋ ਮਦਰ ਨੇਚਰ ਕੀ ਚੀਜ਼ ਹੈ। ਆਓ ਸ਼੍ਰਵਣ ਕਰਦੇ ਹਾਂ। ਕਹਿੰਦੇ ਇੱਕ ਵਾਰੀ ਇਸੇ ਤਰ੍ਹਾਂ ਉਹ ਇਹਦਾ ਭਰਾ ਜਿਹੜਾ ਸੀ, ਇੰਨੀ ਤਾਕਤ ਭਗਤੀ ਕਰ ਕਰਕੇ, ਭਾਵ ਇੰਨੀ ਤਪੱਸਿਆ ਕਰਕੇ, ਧਰਤੀ ਦੇ ਨਾਲ ਹੀ ਇੰਨੀ ਦੁਸ਼ਮਣੀ ਹੋ ਗਈ ਕਿ ਸਾਰੀ ਧਰਤੀ ਪਾਣੀ ਵਿੱਚ ਨੂੰ ਡੁਬੋ ਦਿੱਤੀ। ਇਹ ਪਹਿਲੀ ਸਾਇੰਸ ਹੈ। ਜਿਵੇਂ ਹੁਣ ਸਾਇੰਸ ਕਈ ਪ੍ਰਕਾਰ ਦੀ ਅੱਜ ਕੱਲ੍ਹ ਵੀ ਚੱਲਦੀ ਹੈ, ਰਹੁ ਵਿਚਾਰ ਤੋਂ ਕਹਿੰਦੇ ਨੇ ਇਸ ਤਰ੍ਹਾਂ ਉਹਨੇ ਧਰਤੀ ਜਿਹੜੀ ਸੀ ਪਾਣੀ ਦੇ ਅੰਦਰ ਜਿਉਂ ਡੁਬੋਈ, ਪ੍ਰਿਥਵੀ ਨੂੰ ਥੱਲੇ ਲੈ ਗਿਆ, ਪਾਣੀ ਦੇ ਵਿੱਚ ਜਾਣ ਕਰਕੇ ਦੁਨੀਆਂ ਦੀ ਬਹੁਤ ਭਾਰੀ ਨੁਕਸਾਨ ਉਸਨੇ ਕਰ ਦਿੱਤਾ।
ਮਮ ਪਿਤ ਭਰਾਤਾ ਸਿਤ ਕੋ ਲੀਨੇ ਗਯੋ ਰਸਾਤਲ ਗਰਭਤ ਪੀਨੈ ਤਿਹ ਕੋ ਮਾਰ ਲੀਨ ਤਵ ਛੋਨੀ।
ਜਦੋਂ ਉਹ ਰਸਾਤਲ ਦੇ ਵਿੱਚ ਲੈ ਗਿਆ ਥੱਲੇ, ਉਹਨੂੰ ਫਿਰ ਪਰਮੇਸ਼ਰ ਨੇ ਹੁਕਮ ਕੀਤਾ, ਕਿਉਂਕਿ ਕੰਮ ਛੋਟਾ ਹੀ ਸੀ, ਇੱਕ ਬੰਦੇ ਨੂੰ ਮਾਰਨ ਲਈ ਪਰਮੇਸ਼ਰ ਨਹੀਂ ਆਉਂਦੇ, ਇੱਕ ਇਹੋ ਜਿਹਾ ਤਾਕਤ ਵਾਲਾ ਬੰਦਾ, ਉਹਨੂੰ ਤਾਂ ਇੱਕ ਅਵਤਾਰ ਹੀ ਕਾਫੀ। ਬ੍ਰਾਹ ਵਿਸ਼ਨੂੰ ਜੀ ਨੇ ਅਵਤਾਰ ਧਾਰ ਕੇ, ਬ੍ਰਾਹ ਅਵਤਾਰ ਭਾਵ ਸੂਰ ਦਾ ਅਵਤਾਰ ਧਾਰ ਕੇ, ਉਹ ਕਹਿੰਦੇ ਪ੍ਰਹਲਾਦ ਜੀ ਕਹਿੰਦੇ ਜਿਹੜਾ ਮੇਰਾ ਚਾਚਾ ਸੀ, ਉਹਨੂੰ ਮਾਰ ਕੇ ਧਰਤੀ ਨੂੰ ਪਾਣੀ ਦੇ ਵਿੱਚੋਂ ਬਾਹਰ ਖਿੱਚ ਲਿਆ। ਕਿਉਂਕਿ ਹੁਣ ਜੇ ਦੇਖਿਆ ਜਾਵੇ 90% ਤਾਂ ਪਾਣੀ ਹੋਈ ਚਾਰੇ ਪਾਸੇ, 10% ਧਰਤੀ, ਅਤੇ ਜੇ ਅੱਜ ਪਰਮੇਸ਼ਰ ਚਾਹੇ ਥੱਲੇ ਨੂੰ ਕਰਨੀ, ਉਹਨੂੰ ਕੀ ਔਖੀ ਆ, ਪਾਣੀ ਬਹੁਤ ਜ਼ਿਆਦਾ ਹੈ। ਇਸੇ ਪ੍ਰਕਾਰ ਉਸਨੇ ਆਪਣੀ ਤਾਕਤ ਦੇ ਨਾਲ ਧਰਤੀ ਨੂੰ ਪਾਣੀ ਦੇ ਅੰਦਰ ਹੀ ਡਬੋ ਦਿੱਤਾ, ਦੁਨੀਆਂ ਦਾ ਨੁਕਸਾਨ ਕੀਤਾ।
ਅਸਥਾਪਨ ਕੀਨੀ ਜਗ ਜੋਨੀ।
ਇਸ ਤਰ੍ਹਾਂ ਫਿਰ ਇਹ ਜਿਹੜੀ ਸੀ ਜਗਤ ਦੇ ਕਾਰਨ, ਵਾਹਿਗੁਰੂ ਨੇ ਧਰਤੀ ਨੂੰ ਦੁਬਾਰਾ ਤੋਂ ਫਿਰ ਉਭਾਰਿਆ, ਬਚਾਇਆ।
ਜਬ ਤਹ ਮਰਨ ਸੁਨਾ ਪਿਤ ਮੇਰੇ।
ਹੁਣ ਜਦੋਂ ਮੇਰਾ ਪਿਤਾ ਦੈਂਤ ਸੀ, ਦੈਂਤਾਂ ਦੇ ਦਿਮਾਗ ਪੁੱਠੇ ਹੀ ਹੁੰਦੇ ਨੇ, ਮੇਰੇ ਪਿਤਾ ਨੇ ਜਦੋਂ ਸੁਣਿਆ ਕਿ ਮੇਰਾ ਜਿਹੜਾ ਭਰਾ ਹੈ ਉਹ ਮਾਰ ਦਿੱਤਾ ਹੈ,
ਭਰਾਤ ਸ਼ੋਕ ਮੈਂ ਦੁੱਖ ਤੱਕ ਹਨੇਰੇ,
ਉਹ ਆਪਣੇ ਭਰਾ ਦੇ ਸ਼ੋਕ ਵਿੱਚ ਬਹੁਤ ਦੁਖੀ ਹੋਇਆ।
ਹਿਰਦੈ ਕੀਨਾ ਬਹੁਰ ਵੱਡ ਕ੍ਰੋਧਾ,
ਫਿਰ ਉਹਨੇ ਹਿਰਦੇ ਦੇ ਅੰਦਰ ਬਹੁਤ ਭਾਰੀ ਗੁੱਸਾ ਕੀਤਾ।
ਲਿਓ ਬੈਰ ਕਰ ਵਿਸ਼ਨ ਵਿਰੋਧਾ,
ਉਹਨੂੰ ਇਹ ਪਤਾ ਸੀ ਕਿ ਜਿਹੜਾ ਬ੍ਰਾਹ ਅਵਤਾਰ ਵਿਸ਼ਨੂੰ ਜੀ ਨੇ ਧਾਰਿਆ, ਉਹਨੂੰ ਇਹ ਤਾਂ ਨਹੀਂ ਪਤਾ ਕਿ ਵਿਸ਼ਨੂੰ ਜੀ ਵੀ ਪਰਮਾਤਮਾ ਦੇ ਹੁਕਮ ਵਿੱਚ ਇਸ ਕੰਮ ਲਈ ਆਏ ਸੀ, ਪਰ ਉਹ ਕਹਿੰਦਾ ਮੈਂ ਵਿਸ਼ਨੂੰ ਤੋਂ ਬੈਰ ਲੈਣਾ, ਉਹਦਾ ਵਿਸ਼ਨੂੰ ਜੀ ਦਾ ਵਿਰੋਧੀ ਹੋ ਗਿਆ, ਵਿਸ਼ਨੂੰ ਨਾਲ ਵਿਰੋਧ ਕਰਕੇ ਉਹਨਾਂ ਦਾ ਵਿਰੋਧੀ ਹੋ ਗਿਆ ਜੋ ਮੇਰਾ ਪਿਤਾ ਸੀ, ਇਹ ਪ੍ਰਹਿਲਾਦ ਜੀ ਦੱਸਦੇ ਆ।
ਨਿਜ ਦਸ ਨਨ ਸੋ ਅਦਰਨ ਕਾਟੇ,
ਉਸ ਵਕਤ ਉਹਨੇ ਆਪਣੇ ਦੰਦਾਂ ਦੇ ਨਾਲ ਆਪਣੇ ਬੁੱਲਾਂ ਨੂੰ ਕੱਟਿਆ ਗੁੱਸੇ ਚ ਆ ਕੇ।
ਕਹਿਤ ਭਇਓ ਪਿਰਤਨ ਸਨ ਡਾਂਟੇ,
ਡਾਂਟ ਕੇ ਆਪਣੇ ਨੌਕਰਾਂ ਸਣੇ ਕਹਿਣ ਲੱਗਿਆ,
ਹਨਿਓ ਵਿਸ਼ਨ ਨੇ ਭਰਾਤਾ ਮੋਰਾ,
ਵਿਸ਼ਨੂੰ ਜੀ ਨੇ ਮੇਰਾ ਭਰਾ ਮਾਰ ਦਿੱਤਾ ਹੈ।
ਜੇ ਕਹੋ ਤੋ ਤੇਜ ਬੜ ਘੋਰਾ,
ਸੋ ਜਿਨ੍ਹਾਂ ਦਾ ਬਹੁਤ ਘੋਰ ਭਿਆਨਕ ਤੇਜ ਪ੍ਰਤਾਪ ਸੀ, ਦੈਂਤ ਹੋਣ ਕਰਕੇ ਤੋ ਤਪੱਸਿਆ ਹੋਣ ਕਰਕੇ ਸੋਝੀ ਨਹੀਂ ਹੁੰਦੀ, ਉੱਦਾਂ ਤਾਕਤ ਬਹੁਤ ਹੁੰਦੀ ਹੈ।
ਜਦ ਜਪ ਸਮ ਹੈ ਅਹਿਰ ਤਪ ਕੇਤੂ,
ਭਾਵੇਂ ਵੀ ਕਹਿੰਦੇ ਹਨ ਮੁਰਾਦ ਹੈ ਕਿ ਸਮ ਦ੍ਰਿਸ਼ਟੇ ਹੋਣ ਕਰਕੇ ਅਹਿਰਪ ਕੇਤੂ ਤੋਂ ਭਾਵ ਵਿਸ਼ਨੂੰ ਸੱਪਾਂ ਦੇ ਵੈਰੀ ਗਰੜ ਦੀ ਕੇਤੂ ਧੁਜਾ ਵਾਲਾ ਹੈ।
ਕਰਤ ਵਿਖਮਤਾ ਭਗਤਨ ਹੇਤੂ,
ਉਹਨਾਂ ਦੀ ਜਿਹੜੀ ਹੈ ਵਿਸ਼ਨੂੰ ਜੀ ਦੀ ਆਦਤ ਹੈ, ਭਾਵ ਸਮਦ੍ਰਿਸ਼ਟਤਾ ਨਹੀਂ ਰਹਿੰਦਾ ਇਸ ਢੰਗ ਨਾਲ, ਭਗਤਾਂ ਵਾਸਤੇ ਕੁਛ ਕਰਦੇ ਨੇ, ਉੱਦਾਂ ਤੇ ਵਿਸ਼ਨੂੰ ਜੀ ਦੀ ਜਿਹੜੀ ਦ੍ਰਿਸ਼ਟੀ ਆ ਉਹ ਸਮਬਿਰਤੀ ਹੋਈ ਆ, ਹਰੇਕ ਨੂੰ ਇੱਕੋ ਜਿਹੀ ਦੇਖਣਾ ਉਹਨਾਂ ਦੇ ਮਨ ਵਿੱਚ ਨਹੀਂ, ਉਹ ਤਾਂ ਹਰੇਕ ਨੂੰ ਹਰ ਇੱਕ ਨੂੰ ਹੀ ਰੋਜ਼ੀ ਰੋਟੀ ਦਾ ਇੰਤਜ਼ਾਮ ਉਹਨਾਂ ਦੀ ਜ਼ਿੰਮੇਵਾਰੀ ਹੈ, ਚਾਹੇ ਉਹ 42 ਲੱਖ ਜੂਨ ਪਾਣੀ ਵਿੱਚ ਹੈ, ਚਾਹੇ ਉਹ ਧਰਤੀ ਉੱਤੇ ਹੈ। ਪਰ ਅੱਜ ਕੀ ਹੋਇਆ, ਇਹ ਬੰਦਾ ਕਿਉਂ ਮਾਰ ਦਿੱਤਾ ਤੁਸੀਂ? ਕਹਿੰਦੇ ਜਿਹੜਾ ਭਗਤਾਂ ਨੂੰ ਦੁੱਖ ਦੇਵੇ, ਉਦੋਂ ਮੈਂ ਸਮਦ੍ਰਿਸ਼ਟੀ ਛੱਡ ਕੇ ਦੁਸ਼ਟਾਂ ਨੂੰ ਫਿਰ ਦੁੱਖ ਦਿੰਦਾ ਜਾ ਕੇ, ਕਿਉਂਕਿ ਦੁਸ਼ਟ ਇੱਕ ਪੂਰੀ ਦੁਨੀਆਂ ਨੂੰ ਮਾਰ ਦਿੰਦਾ, ਇਸ ਕਰਕੇ ਮੈਨੂੰ ਦੁਸ਼ਟ ਦਾ ਫਿਰ ਨਾਸ਼ ਕਰਨਾ ਪੈਂਦਾ।
ਗਤ ਲੱਜਾ ਬਹੁ ਕਪਟ ਪਰਵੀਨਾ,
ਅਤੇ ਇਸ ਕਰਕੇ ਜਿਹੜਾ ਹੈ ਉਹ ਕਾਰਜ ਤਾਂ ਸਾਨੂੰ ਕਰਨਾ ਪਿਆ, ਕਿਉਂਕਿ ਗਤ ਲੱਜਾ ਇਹ ਜਿਹੜਾ ਸੀਗਾ ਨਿਲੱਜ, ਬਹੁ ਕਪਟ ਪਰਵੀਨਾ, ਬਹੁਤ ਖੋਟ ਵਿੱਚ ਸੀ ਇਹਦਾ ਭਰਾ।
ਆਪਣੇ ਸਿਮਰਨ ਕੇ ਹਿਤ ਪੀਨਾ,
ਸੋ ਆਪਣੇ ਜੋ ਸੀਗਾ ਸ਼ਰਨ ਸਿਮਰਨ ਦੇ ਵਿੱਚ ਬਹੁਤ ਭਿੱਜੇ ਬੈਠੇ ਸਨ।
ਛਲ ਕਰ ਸ਼ੂਕਰ ਧਾਰ ਸਰੂਪਾ,
ਇਹਨਾਂ ਨੇ ਛਲ ਕਰਕੇ ਸ਼ੂਕਰ ਦਾ ਜਿਹੜਾ ਸੀ ਬ੍ਰਹ ਅਵਤਾਰ ਧਾਰਨਾ ਕੀਤਾ।
ਹਨੋ ਸਹੋਦਰ ਮਮ ਸੁਖ ਰੂਪਾ,
ਕਹਿੰਦੇ ਮੇਰਾ ਸੁਖਾਂ ਦਾ ਰੂਪ ਮੇਰਾ ਭਰਾ ਮਾਰ ਦਿੱਤਾ ਹੈ, ਕਹਿੰਦੇ ਨੇ ਗਤ ਲੱਜਾ ਬਹੁ ਕਪਟ ਪ੍ਰਵੀਨਾ, ਕੀਤਾ ਤਾਂ ਭਗਤਾਂ ਵਾਸਤੇ ਸੀ ਪਰ ਕਹਿੰਦੇ ਨਲੱਜ ਨੇ ਖੋਟ ਕਰਕੇ ਵਿਸ਼ਨੂੰ ਨੇ ਮੇਰੇ ਭਰਾ ਨੂੰ ਮਾਰ ਦਿੱਤਾ ਹੈ। ਅਖੇ ਅੱਖਾਂ ਬੰਦ ਕਰਕੇ ਬਹੁਤਾ ਅਭਿਆਸੀ ਬਣਦਾ, ਭਗਤੀ ਕਰਦਾ ਆਪਣੇ ਆਪ ਦੇ ਵਿੱਚ, ਫਿਰ ਮੇਰਾ ਭਰਾ ਕਿਉਂ ਮਾਰਿਆ? ਨਾਲੇ ਕਹਿੰਦਾ ਮੈਂ ਸਮਦ੍ਰਿਸ਼ਟੀ ਹਾਂ। ਇਹ ਹਰਨਾਕਸ਼ ਨੇ ਗੱਲ ਕਹੀ ਹੈ।
ਦਿਜ ਸੁਰ ਕਾਰਨ ਤਿਹ ਨੈ ਮਾਰਾ,
ਦਿਜ ਸੁਰ ਕਾਰਨ ਤਿਹ ਨੈ ਮਾਰਾ, ਬ੍ਰਾਹਮਣਾਂ ਤੇ ਦੇਵਤਿਆਂ ਦੀ ਖਾਤਰ ਉਹਨੇ ਮੇਰੇ ਭਰਾ ਨੂੰ ਮਾਰਿਆ ਹੈ।
ਅਭੈ ਕੀਏ ਤੇ ਜਗਤ ਮਝਾਰਾ,
ਉਹ ਭਾਵ ਜਿਹੜੇ ਬ੍ਰਾਹਮਣ ਸੀਗੇ ਤੇ ਦੇਵਤੇ ਸੀ ਉਹ ਜੱਗ ਦੇ ਵਿੱਚ ਅਭੈ ਕਰ ਦਿੱਤੇ, ਡਰ ਤੋਂ ਰਹਿਤ। ਪ੍ਰਹਿਲਾਦ ਜੀ ਇਹ ਸਾਖੀ ਸੁਣਾ ਰਹੇ ਨੇ।
ਅਬ ਤੁਮ ਜਾਹੋ ਖੋਜ ਜਗ ਸਾਰਾ,
ਕਹਿੰਦੇ ਹੁਣ ਤੁਸੀਂ ਜਾਓ ਸਾਰੇ ਜੱਗ ਦੀ ਖੋਜ ਕਰੋ।
ਜਿਜ ਮੁਨ ਤੇ ਨ ਸਕਲ ਸੰਘਾਰਾ,
ਇਹ ਹਰਨਾਕਸ਼ ਏਡਾ ਪਾਪੀ ਸੀ, ਕਹਿੰਦਾ ਉਹਨਾਂ ਨੇ ਵਿਸ਼ਨੂੰ ਜੀ ਨੇ ਬ੍ਰਾਹਮਣ ਅਤੇ ਦੇਵਤਿਆਂ ਨੂੰ ਸੋ ਸੁਖੀ ਕਰਨ ਵਾਸਤੇ ਮੇਰੇ ਭਰਾ ਨੂੰ ਮਾਰਿਆ ਨਾ, ਆਪਦੇ ਫੌਜ ਨੂੰ ਕਹਿਣ ਲੱਗਿਆ ਜਾਓ ਜਾ ਕੇ ਜਿਹਨੇ ਬ੍ਰਾਹਮਣ ਨੇ ਮੁਨੀ ਜਨ ਨੇ ਦੁਨੀਆਂ 'ਤੇ ਜਿੰਨੀਆਂ ਗਊਆਂ ਨੇ ਸਾਰੀਆਂ ਮਾਰ ਦਿਓ, ਸਭ ਕੁਛ ਮਾਰ ਦਿਓ, ਮੈਂ ਬਦਲਾ ਲਵਾਂਗਾ ਆਪਣੇ ਭਰਾਤਾ ਦਾ।
ਜੈ ਜੈ ਦੇਖੋ ਵਿਸ਼ਨੂੰ ਉਪਾਸਨਾ,
ਜਿੱਥੇ ਜਿੱਥੇ ਦੇਖੋ ਕਿ ਵਿਸ਼ਨੂੰ ਜੀ ਦੀ ਕੋਈ ਉਪਾਸਨਾ ਕਰਦਾ ਹੋਵੇ।
ਤਹ ਤਹ ਕੀ ਜੈ ਬੇਗ ਬਿਨਾਸਨ,
ਉੱਥੇ ਉੱਥੇ ਜਾ ਕੇ ਬੇਗ ਛੇਤੀ ਨਾਲ ਬਿਨਾਸਨ ਕਰੋ। ਇਹ ਦੱਸਿਆ ਕਿ ਧਰਤੀ ਉੱਤੇ ਸ਼ੁਰੂ ਤੋਂ ਲੈ ਕੇ ਚਾਹੇ ਕੋਈ ਦੈਂਤ ਆਇਆ ਚਾਹੇ ਕੋਈ ਦੇਵਤਾ ਆਇਆ, ਸੋ ਦੈਂਤ ਆਏ ਮਨੁੱਖ ਆਏ ਨੇ ਸ਼ਕਤੀ ਵਿੱਚ, ਜਿਹੜੇ ਸ਼ਕਤੀ ਵਿੱਚ ਆ ਜਾਂਦੇ ਨੇ ਕੁਦਰਤੀ ਗੱਲ ਹੰਕਾਰ ਵੱਧ ਜਾਂਦਾ, ਉਹ ਹੰਕਾਰ ਵਿੱਚ ਆ ਕੇ ਨੁਕਸਾਨ ਹੀ ਸ਼ੁਰੂ ਕਰ ਦਿੰਦੇ ਨੇ। ਹੁਣ ਪਰਮੇਸ਼ੁਰ ਸਾਰੀ ਸ੍ਰਿਸ਼ਟੀ ਦੇ ਉੱਪਰ ਬੈਠੇ ਨੇ, ਪਰਮੇਸ਼ੁਰ ਨੂੰ ਨਹੀਂ ਭਾਉਂਦਾ ਕਿ ਕੋਈ ਬੰਦਾ ਕਿਸੇ ਦਾ ਨੁਕਸਾਨ ਕਰੇ, ਪਰਮੇਸ਼ੁਰ ਜੀ ਇਸ ਗੱਲ ਨੂੰ ਸਹਿਣ ਨਹੀਂ ਕਰਦੇ ਹਨ।
ਅਸ ਸੋਨੇ ਆਏ ਸੋ ਤਬ ਹੈ ਪੁਵਾਲਾ,
ਇਹੋ ਜਿਹੀ ਸੁਣ ਕੇ ਆ ਗਿਆ ਉਸ ਵਕਤ ਰਾਜਾ।
ਧਾਈ ਦੈਂਤ ਵੱਡੇ ਵਿਕਰਾਲਾ,
ਰਾਜੇ ਦੀ ਇਹ ਗੱਲ ਸੁਣ ਕੇ ਜਿਹੜੇ ਦੈਂਤ ਸੀ ਵੱਡੇ ਵੱਡੇ ਵਿਕਰਾਲ ਭਿਆਨਕ, ਉਹ ਪਰਜਾ ਨੂੰ ਮਾਰਨ ਵਾਸਤੇ ਚੱਲ ਪਏ।
ਜਿਨਕੇ ਨਾਮ ਕਹਾ ਸੁਨ ਸੋ,
ਉਹਨਾਂ ਦੇ ਨਾਮ ਵੀ ਦੱਸਦਾ ਕਿਹੜੇ ਕਿਹੜੇ ਦੈਂਤ ਗਏ ਸੀ।
ਦਵੈਸਰ ਸੰਬਰ ਨਮੁਚੀ ਜੋ,
ਇੱਕ ਸੀ ਦਵੈਸਰ ਦੈਂਤ, ਸੰਬਰ ਦੈਂਤ, ਨਮੁਚੀ ਦੈਂਤ।
ਤੀਨ ਨੈਨ ਪੁਨ ਇਲਾਵਲ ਪਾਕਾ,
ਫਿਰ ਤੀਨ ਨੈਨ ਦੈਂਤ ਸੀ, ਇੱਕ ਇਲਵਲ ਦੈਂਤ, ਪਾਕਾ ਦੈਂਤ, ਇਹ ਸਾਰੇ ਗਏ ਨੇ।
ਸੁਕਨ ਪਲੋ ਮਨ ਅਤਬਲ ਜਾਂਕਾ,
ਸਕੁਨੀ ਜਿਹੜਾ ਸੀ ਇੱਕ ਦੈਂਤ ਦਾ ਨਾਮ ਹੈ, ਪਲੋ ਮਨ ਦੈਂਤ, ਬਹੁਤ ਭਾਰੀ ਬਲ ਸੀ ਜਿਹਦਾ।
ਵਿਪਰ ਚੇਤ ਤੇ ਆਦ ਅਪਾਰਾ,
ਇਹ ਫਿਰ ਇੱਕ ਦੈਂਤ ਹੋਰ ਹੈ, ਸਾਰੇ ਦੈਂਤਾਂ ਦੇ ਨਾਂ ਨੇ, ਵਿਪਰ ਚੇਤ ਦੈਂਤ ਸੀ ਇੱਕ, ਇਹ ਆਦ ਲੈ ਕੇ ਸਾਰੇ।
ਸੁਨ ਰਜਾਏਂਗੇ ਜਗਤ ਮਝਾਰਾ,
ਇਹ ਸੁਣ ਕੇ ਫਿਰ ਜਗਤ ਦੇ ਵਿੱਚ ਗਏ ਸਾਰੇ ਥਾਵਾਂ ਤੇ, ਇਹਨਾਂ ਨੇ ਜਾ ਕੇ ਲੱਭੇ ਬੰਦੇ।
ਮੁਨਵਰ ਵਿਪਰ ਬਿੰਦਰ ਜਹਿ ਰਹੀ,
ਬ੍ਰਿੰਦ ਤੋਂ ਭਾਵ ਹੁੰਦਾ ਕਿ ਜਿੱਥੇ ਬਹੁਤ ਸ੍ਰੇਸ਼ਟ ਮੁਨੀ ਜਨ ਭਗਤੀ ਕਰਦੇ ਸੀ, ਜੰਗਲਾਂ ਵਿੱਚ ਚੰਗੇ ਚੰਗੇ ਕਰਮ ਕਰ ਰਹੇ ਸੀ, ਉੱਥੇ ਜਾ ਕਰਕੇ ਸਾਰੇ
ਕਰਹਿ ਉਪਦਰਵ ਮਿਲ ਕਰ ਤਹਿ ਹੀ,
ਉੱਥੇ ਮਿਲ ਕਰਕੇ ਇਹਨਾਂ ਨੇ ਫਿਰ ਕੀ ਕੀਤਾ, ਉਪਦਰਵ ਖੜਾ ਕਰਤਾ, ਤੰਗ ਕਰਨਾ। ਇਹ ਸ਼ੁਰੂ ਤੋਂ ਲੈ ਕੇ ਬਸ ਜਦੋਂ ਬੰਦੇ ਨੂੰ ਦਿਮਾਗ ਜਿਹਾ ਖਰਾਬ ਹੁੰਦਾ ਜਾਂ ਦੈਂਤਾਂ ਦਾ, ਉਹਦਾ ਹੋਰ ਤਾਂ ਕਿਤੇ ਜ਼ੋਰ ਨਹੀਂ ਚੱਲਦਾ। ਸੰਤਾਂ ਭਗਤਾਂ ਗੁਰਮੁਖਾਂ ਮਹਾਤਮਾ ਜਨਾਂ ਨੂੰ ਐਵੇਂ ਪਰੇਸ਼ਾਨ, ਰਾਵਣ ਵੀ ਇਹੀ ਕੰਮ ਕਰਦਾ ਸੀ, ਕਹਿੰਦਾ ਸਾਰੇ ਸਾਧੂ ਨੂੰ ਕਹਿੰਦਾ ਜਿੰਨੇ ਡੇਰਿਆਂ 'ਚ ਬੈਠੇ ਸੀ ਜੰਗਲਾਂ 'ਚ ਭਗਤੀ ਤਪੱਸਿਆ ਕਰਦੇ, ਕਹਿੰਦਾ ਤੁਸੀਂ ਮੇਰੇ ਰਾਜ 'ਚ ਰਹਿੰਦੇ ਹੋ, ਮੈਨੂੰ ਟੈਕਸ ਦਿਓ। ਉਹ ਕਹਿੰਦੇ ਟੈਕਸ ਅਸੀਂ ਕਿੱਥੋਂ ਦੇਈਏ, ਭਾਵ ਉਦੋਂ ਮਾਮਲਾ ਕਹਿੰਦੇ ਸੀ, ਅਸੀਂ ਕਿਹੜਾ ਕੋਈ ਕੰਮ ਕਾਰ ਕਰਦੇ, ਨਾ ਕੋਈ ਬਿਜ਼ਨਸ ਨਹੀਂ, ਵਪਾਰ ਨਹੀਂ। ਕਹਿਣ ਲੱਗਿਆ ਫਿਰ ਇਹ ਕਰੋ, ਮੇਰੇ ਰਾਜ ਤਾਂ ਰਹਿੰਦੇ ਹੋ, ਅਦਰਖਤਾਂ ਦੇ ਪੱਤੇ ਵੀ ਖਾਂਦੇ ਹੋ, ਹੋਰ ਇਹ ਮੇਰਾ ਰਾਜ। ਫਿਰ ਐਂ ਕਰੋ, ਇੱਕ ਇੱਕ ਬਾਟਾ ਖੂਨ ਦਾ ਦਿਓ, ਪੈਸੇ ਨਹੀਂ ਫਿਰ ਖੂਨ ਦਿਓ, ਫਿਰ ਅਸੀਂ ਖੂਨ ਪੀਵਾਂਗੇ ਤੁਹਾਡਾ। ਅਤੇ ਇਸ ਤਰ੍ਹਾਂ ਦੈਂਤ ਹੋਏ ਹੁੰਦੇ ਤਾਂ ਮਨੁੱਖਾਂ ਵਰਗੇ ਹੀ ਨਹੀਂ, ਇਸ ਤਰ੍ਹਾਂ ਮਨੁੱਖ ਦੀ ਬਿਰਤੀ ਦੈਂਤਾਂ ਵਾਲੀ ਜਦੋਂ ਹੋ ਜਾਂਦੀ ਹੈ, ਉਹ ਫਿਰ ਜਿਹੜੀ ਦੁਨੀਆਂ ਅੰਦਰ ਚੰਗੇ ਚੰਗੇ ਬੰਦੇ ਜਿਹੜੇ ਅੱਗੇ ਲੜਨਾ ਨਹੀਂ ਚਾਹੁੰਦੇ ਹੁੰਦੇ, ਭਗਤ ਲੋਕ ਹੁੰਦੇ ਨੇ, ਉਹਨਾਂ ਦਾ ਖੂਨ ਪੀਣਾ ਸ਼ੁਰੂ ਕਰ ਦਿੰਦੇ ਨੇ ਫਿਰ। ਜਦੋਂ ਖੂਨ ਪੀਣ ਲੱਗਦੇ ਨੇ ਹੁਣ ਪਰਮੇਸ਼ੁਰ ਨੂੰ ਤਾਂ ਗੁੱਸਾ ਆਉਣਾ ਹੀ, ਮੇਰੇ ਭਗਤਾਂ ਦਾ ਖੂਨ ਪੀਣ ਲੱਗ ਪਏ ਨੇ, ਇਸੇ ਕਰਕੇ ਫਿਰ ਪਰਮਾਤਮਾ ਨੇ ਮਾਰ ਦਿੱਤੇ। ਹੁਣ ਇਹ ਜਾ ਕਰਕੇ ਫਿਰ ਜਿੰਨੇ ਚੰਗੇ ਬੰਦੇ ਸੀ, ਭਜਨੀਕ ਮੁਨ ਮਨ ਪ੍ਰਣਾਮ ਗੁਣ ਗਨ ਮੁਨਾਮ, ਸੋ ਜਿਹੜੇ ਮੁਨੀ ਜਨ ਸੀ ਸਾਰੇ ਸੁਰ ਨਰ ਮੁਨ ਜਨ, ਇਹਨਾਂ ਨੂੰ ਜਾ ਕੇ ਪਰੇਸ਼ਾਨ ਕਰਨ ਲੱਗ ਪਏ ਨੇ।
ਗ੍ਰਾਮ ਨਗਰ ਕੋ ਅਗਨ ਲਗਾਵੇ,
ਜਾ ਕੇ ਉਹਨਾਂ ਦੇ ਪਿੰਡਾਂ ਨੂੰ ਅੱਗ ਲਾ ਦਿੱਤੀ ਹੈ।
ਮਾਰ ਹੈ ਵਿਪਰ ਧੀਨ ਜਹਿ ਪਾਵੇ,
ਜਿੱਥੇ ਕਿਤੇ ਬ੍ਰਾਹਮਣ ਦੇਖਦੇ ਗਊ ਦੇਖਦੇ ਜਾ ਕੇ ਮਾਰ ਦਿੰਦੇ ਨੇ।
ਦੀਨੋ ਅਸਪਰ ਕਾ ਬਹੁ ਤਰਾਸਾ,
ਇਸ ਤਰ੍ਹਾਂ ਜਾ ਕੇ ਉਹਨਾਂ ਲੋਕਾਂ ਨੂੰ ਭਗਤਾਂ ਨੂੰ ਬ੍ਰਾਹਮਣਾਂ ਨੂੰ ਸਭ ਨੂੰ ਬਹੁਤ ਡਰ ਦਿੱਤਾ।
ਭਾਜੀ ਮੁਨ ਦੇ ਜਿਤ ਅਜੇ ਨਿਵਾਸਾ,
ਮੁਨੀ ਬ੍ਰਾਹਮਣ ਸਾਰੇ ਸਭ ਦੌੜ ਗਏ ਆਪਣੇ ਘਰ ਬਾਰ ਛੱਡ ਕੇ।
ਮੰਦਰ ਢਾਹੇ ਮਲਾਵ ਹੈ ਧੂਰੀ,
ਸਾਰੇ ਮੰਦਰ ਢਾਹ ਕੇ ਉਹਨਾਂ ਨੇ ਮਿੱਟੀ ਚ ਮਲਾ ਦਿੱਤੇ ਨੇ।
ਜਗ ਹੋਮ ਤਪ ਕੀਏ ਸਭ ਦੂਰੀ,
ਜੋ ਕੋਈ ਜਗ ਕਰਦਾ ਸੀ ਹੋਮ ਕਰਦਾ ਸੀ ਤਪ ਕਰਦਾ ਸੀ ਦੁਨੀਆਂ ਵਿਚੋਂ, ਜਿਹੜੀ ਮਾੜੀ ਮੋਟੀ ਕੋਈ ਦਾਨ ਪੁੰਨ ਭਗਤੀ ਸੀ ਤਪੱਸਿਆ, ਉਹ ਦੈਂਤਾਂ ਨੇ ਸਾਰੀ ਖਤਮ ਕਰ ਦਿੱਤੀ।
ਵਿਆਕੁਲ ਭਈ ਪ੍ਰਜਾ ਤਪ ਭਾਰੀ,
ਉਦੋਂ ਪ੍ਰਜਾ ਫਿਰ ਵਿਆਕਲ ਹੋ ਜਾਂਦੀ, ਜਿਵੇਂ ਮਹਾਰਾਜ ਨੇ ਬਾਣੀ ਚ ਲਿਖਿਆ ਕਾਲ ਨਾਹੀ ਯੋਗ ਨਾਹੀ ਨਾਹੀ ਸਤ ਕਾ ਢਬ ਥਾਨਿਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਹ ਜਗ। ਜਦੋਂ ਧਾਰਮਿਕ ਸਥਾਨਾਂ ਦੇ ਉੱਤੇ ਇਸ ਪ੍ਰਕਾਰ ਦੀਆਂ ਕਿਰਿਆਵਾਂ ਹੋਣ ਲੱਗ ਜਾਂਦੀਆਂ ਨੇ, ਥਾਨਿਸ਼ਟ ਜਗ ਭ੍ਰਿਸ਼ਟ ਹੋਏ, ਭ੍ਰਿਸ਼ਟ ਹੋ ਜਾਂਦੇ ਨੇ ਸਾਰੀ ਦੁਨੀਆਂ, ਫਿਰ ਜਗ ਡੁੱਬ ਜਾਂਦਾ। ਇਹ ਜਗ ਦੇ ਡੁੱਬਣ ਦੀਆਂ ਇੱਕ ਨੀਤੀਆਂ ਰੀਤੀਆਂ ਸਾਹਮਣੇ ਨਜ਼ਰ ਆਉਣ ਲੱਗ ਜਾਂਦੀਆਂ, ਕਿਉਂਕਿ ਧਾਰਮਿਕ ਸਥਾਨਾਂ ਦੇ ਬਲ ਤੇ ਹੀ ਧਰਤੀ ਖੜਦੀ। ਜਦੋਂ ਧਾਰਮਿਕ ਸਥਾਨ ਦੀ ਮਰਿਆਦਾ ਹੀ ਡਾਵਾਂਡੋਲ ਹੋ ਗਈ, ਉਸ ਵਕਤ ਜਾ ਕੇ ਫਿਰ ਧਰਤੀ ਉੱਤੇ ਬਹੁਤ ਭੂਚਾਲ ਆ ਜਾਂਦੇ ਨੇ।